ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਦੇ ਘਰ ਬਾਰੇ ਮਹਾਨ ਕੋਸ਼ ਦੇ ਲਿਖਾਰੀ ਲਿਖਦੇ ਹਨ। ਭਾਈ ਸੁੰਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖ ਤੋਂ ਪਿੰਡ ਕੱਥੋ ਨੰਗਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਦਾ ਜਨਮ ਹੋਇਆ। ਬਚਪਨ ਵਿੱਚ ਹੀ ਧੰਨ ਗੁਰੂ ਨਾਨਕ ਸਾਹਿਬ ਦਾ ਮੇਲ ਹੋਇਆ। ਸਿਆਣੀਆਂ ਗੱਲਾਂ ਕਰਦੇ ਸਨ, ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਨੇ ਬਚਪਨ ਵਿੱਚ ਹੀ ਬਾਬੇ ਬੁੱਢੇ ਨੂੰ ਇਹ ਨਾਮ ਦਿੱਤਾ ਸੀ ਕਿ ਕਾਕਾ ਉਮਰ ਤੇ ਬਚਪਨ ਦੀ ਇਹ ਖੇਡਣ ਵਾਲੀ, ਪਰ ਗੱਲਾਂ ਤੂੰ ਸਿਆਣੀਆਂ ਕਰਦਾ ਬੁੱਢਿਆਂ ਵਾਲੀਆਂ, ਤੂੰ ਤੇ ਬੁੱਢਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਇਹ ਨਾਮ ਬੁੱਢਾ, ਔਰ ਫਿਰ ਹੋਰ ਸਤਿਕਾਰ ਮਿਲਿਆ ਜਦ ਬੁੱਢੇ ਨੂੰ ਬਾਬਾ ਬੁੱਢਾ ਕਹਿ ਕੇ ਸਿੱਖ ਸੰਗਤਾਂ ਮਾਣ ਦੇਣ ਲੱਗ ਪਈਆਂ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਵਾਇਆ, ਤੇ ਦਰਬਾਰ ਸਾਹਿਬ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਤੇ ਤਕੜੀ ਦੇ ਦੋ ਛਾਬੇ, ਇੱਕ ਛਾਬੇ ਵਿੱਚ ਸੱਚਖੰਡ ਰੱਖਿਆ, ਇੱਕ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ। ਤੇ ਇਹ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਇਹ ਸੱਚਖੰਡ ਹੈ, ਇੱਕ ਸੱਚਖੰਡ ਧਰਤੀ ਤੇ ਇੱਕ ਸੱਚਖੰਡ ਜਿਸ ਨੂੰ ਸਾਰੇ ਲੋਚਦੇ ਹਨ। ਇਸ ਸੱਚਖੰਡ ਦੇ ਗ੍ਰੰਥੀ ਧੰਨ ਬਾਬਾ ਬੁੱਢਾ ਜੀ ਥਾਪੇ ਗਏ। ਇਤਨਾ ਵੱਡਾ ਸਨਮਾਨ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਆ, ਔਰ ਇਸੇ ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਚਪਨ ਦੇ ਸਮੇਂ ਵਿਦਿਆ ਦੀ ਦਾਤ ਦਿੱਤੀ, ਭਾਵ ਵਿਦਿਆ ਪੜ੍ਹਾਈ। ਔਰ ਦੇਖੋ ਬਾਬਾ ਬੁੱਢਾ ਜੀ ਦੇ ਜੀਵਨ ਦੀ ਵਡਿਆਈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਗੁਰਗੱਦੀ ਤੇ ਬੈਠੇ ਤਾਂ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਪੁੱਤਰ ਸ੍ਰੀ ਦਾਤੂ ਜੀ, ਜਿਹੜੇ ਚਾਹੁੰਦੇ ਸਨ ਕਿ ਮੈਂ ਗੁਰੂ ਬਣਾ, ਮੈਂ ਗੁਰੂ ਗੱਦੀ ਤੇ ਬੈਠਾ। ਇੱਕ ਦਿਨ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਨ ਤੇ ਬੈਠੇ ਸਨ, ਸਿੱਖ ਸੰਗਤਾਂ ਵੀ ਜੁੜੀਆਂ ਬੈਠੀਆਂ ਹਨ। ਦਾਤੂ ਜੀ ਆਏ, ਕੁਝ ਦਾਤੂ ਜੀ ਦਾ ਜਿਹੜਾ ਸੁਭਾਅ ਸੀ ਗੁੱਸੇ ਵਾਲਾ, ਤੇ ਕੁਝ ਲੋਕ ਨਾਲ ਚੁੱਕਣ ਵਾਲੇ ਹਨ, ਜਿਨ੍ਹਾਂ ਨੇ ਕਿਹਾ ਸੀ ਕਿ ਦਾਤੂ ਜੀ ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਪਿਤਾ ਜੀ ਗੁਰੂ ਸਨ ਤੇ ਗੁਰਗੱਦੀ ਤੇ ਬਹਿਣ ਦਾ ਵੀ ਹੱਕ ਤੁਹਾਡਾ। ਪਰ ਉਹ ਨਹੀਂ ਸਨ ਜਾਣਦੇ ਕਿ ਇਹ ਗੁਰਗੱਦੀ ਕਿਸੇ ਦੀ ਜਾਇਦਾਦ ਨਹੀਂ, ਇਹ ਤੇ ਤੁਰਦੀ ਦਾਤ ਹੈ। ਦਾਤੂ ਜੀ ਦਰਬਾਰ ਪਹੁੰਚੇ, ਕੀ ਦੇਖਦੇ ਨੇ? ਸੰਗਤਾਂ ਬੈਠੀਆਂ ਹਨ, ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਨ ਤੇ ਬੈਠੇ ਨੇ, ਅੱਖਾਂ ਬੰਦ ਹਨ, ਕੀਰਤਨ ਹੋ ਰਿਹਾ। ਇਸ ਕੀਰਤਨ ਦਾ ਸੰਗਤ ਦਾ ਮਨ ਤੇ ਕੋਈ ਅਸਰ ਨਹੀਂ ਹੋਇਆ ਦਾਤੂ ਦੇ, ਕਿਉਂਕਿ ਮਨ ਵਿੱਚ ਤੇ ਦੁਬਦਾ ਹੈ, ਈਰਖਾ ਹੈ। ਔਰ ਦਾਤੂ ਜੀ ਨੇ ਆਂਦਿਆਂ ਸਾਰ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਲੱਤ ਮਾਰੀ। ਗੁਰੂ ਅਮਰਦਾਸ ਜੀ ਮਹਾਰਾਜ ਕਿਉਂਕਿ ਸਮਾਧੀ ਵਿੱਚ ਬੈਠੇ ਸਨ, ਦਾਤੂ ਜੀ ਨੇ ਲੱਤ ਮਾਰੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਨ ਤੋਂ ਥੱਲੇ ਡਿੱਗ ਪਏ। ਪਰ ਵਾਹ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਆਪਣੀ ਸੱਟ ਦੀ ਪਰਵਾਹ ਨਹੀਂ ਕੀਤੀ। ਜਿਹੜੀ ਲੱਤ ਦਾਤੂ ਜੀ ਨੇ ਮਾਰੀ ਸੀ ਉਹ ਲੱਤ ਪਕੜ ਕੇ ਕੁੱਟਣ ਲੱਗ ਪਏ, ਮਲਣ ਲੱਗ ਪਏ ਤੇ ਨਾਲੇ ਕਹਿੰਦੇ ਨੇ ਹੇ ਗੁਰੂ ਸੁੱਤ, ਇਹ ਮੇਰੇ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ, ਤੁਸਾਂ ਮੈਨੂੰ ਲੱਤ ਮਾਰੀ, ਮੈਂ ਬੁੱਢਾ ਹਾਂ, ਮੇਰੀਆਂ ਹੱਡੀਆਂ ਕਰੜੀਆਂ ਹਨ, ਤੁਹਾਡੀ ਲੱਤ ਕੋਮਲ ਹੈ, ਤੁਸਾਂ ਮੈਨੂੰ ਲੱਤ ਮਾਰੀ, ਮੇਰੀਆਂ ਹੱਡੀਆਂ ਤੁਹਾਨੂੰ ਚੁਭੀਆਂ ਹੋਣਗੀਆਂ, ਲਿਆਓ ਮੈਂ ਤੁਹਾਡੀ ਲੱਤ ਮਲਦੀ ਹਾਂ। ਇਸ ਨਿਮਰਤਾ ਦਾ ਮਨ ਤੇ ਕੋਈ ਅਸਰ ਨਹੀਂ ਹੋਇਆ। ਦਾਤੂ ਜੀ ਸਿੰਘਾਸਨ ਤੇ ਬੈਠ ਗਏ ਔਰ ਗੁਰੂ ਅਮਰਦਾਸ ਨੂੰ ਕਹਿਣ ਲੱਗੇ, ਅਮਰਦਾਸ ਅਸੀਂ ਮਾਲਕ ਹਾਂ, ਗੁਰਗੱਦੀ ਦੇ ਮਾਲਕ ਆ ਗਏ ਨੇ, ਤੁਹਾਡੀ ਹੁਣ ਲੋੜ ਨਹੀਂ, ਤੁਸੀਂ ਚਲੇ ਜਾਓ। ਗੁਰੂ ਅਮਰਦਾਸ ਜੀ ਮਹਾਰਾਜ ਬੋਲੇ ਕੁਝ ਨਹੀਂ, ਠੰਡੀ ਮਿੱਠੀ ਹਵਾ ਦੀ ਤਰ੍ਹਾਂ ਦਰਬਾਰ ਵਿੱਚੋਂ ਬਾਹਰ ਨਿਕਲੇ ਬਿਨਾਂ ਕਿਸੇ ਨੂੰ ਦੱਸੇ, ਅਗਿਆਤ ਵਾਸ ਨੂੰ ਚਲੇ ਗਏ। ਜਿਹੜੀਆਂ ਸੰਗਤਾਂ ਬੈਠੀਆਂ ਸਨ ਉਹ ਕਰਨਾ ਤੇ ਬਹੁਤ ਕੁਝ ਚਾਹੁੰਦੀਆਂ ਸਨ, ਪਰ ਗੁਰੂ ਦਾ ਇਸ਼ਾਰਾ ਕਿ ਕੁਝ ਕਿਸੇ ਨੇ ਨਹੀਂ ਬੋਲਣਾ, ਇਹ ਇਸ਼ਾਰਾ ਸਮਝ ਕੇ ਸੰਗਤਾਂ ਵੀ ਚੁੱਪ ਬੈਠੀਆਂ ਰਹੀਆਂ, ਕਿਉਂਕਿ ਗੁਰੂ ਦੇ ਹੁਕਮ ਦੇ ਉਲਟ ਕੋਈ ਜਾ ਨਹੀਂ ਸਕਦਾ। ਗੁਰੂ ਅਮਰਦਾਸ ਦਰਬਾਰ ਵਿੱਚੋਂ ਚਲੇ ਗਏ ਤੇ ਹੌਲੀ ਹੌਲੀ ਕਰਕੇ ਸੰਗਤਾਂ ਵੀ ਚਲੀਆਂ ਗਈਆਂ। ਗੋਇੰਦਵਾਲ ਸਾਹਿਬ ਉਦਾਸੀ ਛਾ ਗਏ। ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ, ਗੁਰੂ ਨਜ਼ਰ ਨਹੀਂ ਆਉਂਦਾ, ਮਨ ਤੜਫਦਾ। ਕਈ ਦਿਨ ਬੀਤ ਗਏ, ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਹੋ ਰਹੇ ਤਾਂ ਸੰਗਤਾਂ ਨੇ ਇਕੱਠਿਆਂ ਹੋ ਕੇ ਵਿਚਾਰ ਕੀਤੀ, ਅਗਰ ਗੁਰੂ ਅਮਰਦਾਸ ਜੀ ਨੂੰ ਕੋਈ ਮਿਲਾ ਸਕਦਾ ਹੈ ਤੇ ਇਸ ਵੇਲੇ ਕੇਵਲ ਬਾਬਾ ਬੁੱਢਾ। ਆਓ ਸਾਰੇ ਬਾਬਾ ਬੁੱਢਾ ਜੀ ਕੋਲ ਚੱਲੀਏ, ਕਿਉਂਕਿ ਬਾਬਾ ਬੁੱਢਾ ਜੀ ਨੂੰ ਵਰ ਹੈ, ਗੁਰੂ ਨਾਨਕ ਸਾਹਿਬ ਦਾ ਬੁੱਢਿਆ ਮੈਂ ਤੈਥੋਂ ਕਦੀ ਦੂਰ ਨਾ ਹੋ ਸਾਂ, ਸਾਨੂੰ ਬਾਬਾ ਬੁੱਢਾ ਹੀ ਮਿਲਾ ਸਕਦਾ ਹੈ ਗੁਰੂ ਦੇ ਨਾਲ। ਗੋਇੰਦਵਾਲ ਸਾਹਿਬ ਤੋਂ ਸਾਰੀਆਂ ਸੰਗਤਾਂ ਬਾਬਾ ਬੁੱਢਾ ਜੀ ਦੀ ਭੀੜ ਵੱਲ ਚੱਲ ਪਈਆਂ ਹਨ, ਇਹ ਆਸ ਲੈ ਕੇ ਕਿ ਬਾਬਾ ਬੁੱਢਾ ਗੁਰੂ ਦਾ ਮੇਲ ਜ਼ਰੂਰ ਕਰਾਵੇਗਾ। ਗੁਰਮੁਖ ਜੀਵਨ ਮੁਕ ਆਪ ਗਵਾਇਆ, ਗੁਰਮੁਖ ਜੀਵਨ ਮੁਕ ਆਪ ਗਵਾਇਆ, ਗੁਰਮੁਖ ਪੂਰ ਕਰਮ ਸਰਨਿਆ ਬੁੱਢਾ ਜੀ ਦੀ ਭੀੜ ਵੱਲ ਚੱਲੀਆਂ। ਅੱਗੇ ਅੰਮ੍ਰਿਤ ਵੇਲੇ ਜਦ ਸੰਗਤਾਂ ਪਹੁੰਚੀਆਂ ਤੇ ਬਾਬਾ ਬੁੱਢਾ ਜੀ ਨਦੀ ਵਿੱਚ ਇਸ਼ਨਾਨ ਪੈ ਕਰਦੇ ਸਨ। ਇੱਕ ਸੇਵਕ ਬਾਬਾ ਬੁੱਢਾ ਜੀ ਦੇ ਵਸਤਰ ਪਕੜ ਕੇ ਨਦੀ ਦੇ ਕਿਨਾਰੇ ਖਲੋਤਾ ਹੈ। ਇਹ ਗੋਇੰਦਵਾਲ ਸਾਹਿਬ ਤੋਂ ਗਈਆਂ ਸੰਗਤਾਂ ਇੱਕ ਜਗ੍ਹਾ ਸਾਰੀਆਂ ਖੜੀਆਂ ਹੋ ਗਈਆਂ ਤੇ ਬਾਬਾ ਬੁੱਢਾ ਜੀ ਦਾ ਇੰਤਜ਼ਾਰ ਕਰਨ ਲੱਗੀਆਂ। ਬਾਬਾ ਬੁੱਢਾ ਜੀ ਨੇ ਇਸ਼ਨਾਨ ਕੀਤਾ, ਬਸਤਰ ਪਹਿਰੇ ਤੇ ਸੇਵਕ ਨੇ ਦੱਸਿਆ, ਬਾਬਾ ਜੀ ਗੋਇੰਦਵਾਲ ਸਾਹਿਬ ਤੋਂ ਸੰਗਤਾਂ ਆਈਆਂ ਹਨ। ਇਹ ਸੁਣਿਆ ਤੇ ਬਾਬਾ ਬੁੱਢਾ ਜੀ ਦੌੜ ਪਏ ਸੰਗਤਾਂ ਵੱਲ। ਸਾਧ ਸੰਗਤ, ਗੁਰਸਿੱਖਾਂ ਦਾ ਜੀਵਨ ਔਰ ਗੁਰਸਿੱਖਾਂ ਦਾ ਮੇਲ ਦੇਖੋ, ਗੁਰਸਿੱਖ ਕਿਸ ਤਰ੍ਹਾਂ ਮਿਲਦੇ ਹਨ, ਜਿਹੜਾ ਇੱਕ ਦੂਸਰੇ ਨੂੰ ਦੇਖ ਕੇ ਮੂੰਹ ਵੱਟਦਾ ਫਿਰੇ ਉਹ ਗੁਰਸਿੱਖ ਕਿਵੇਂ। ਬਾਬਾ ਬੁੱਢਾ ਜੀ ਦੌੜ ਕੇ ਆਏ, ਇਧਰ ਸੰਗਤਾਂ ਵੀ ਤੁਰ ਪਈਆਂ ਕਿ ਬਾਬਾ ਬੁੱਢਾ ਜੀ ਆ ਰਹੇ ਨੇ। ਸਾਰੀਆਂ ਸੰਗਤਾਂ ਬਾਬਾ ਬੁੱਢਾ ਜੀ ਨੂੰ ਮਾਣ ਦੇ ਰਹੀਆਂ ਨੇ, ਪਰ ਧੰਨ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਨੇ, ਮੇਰੇ ਪਿਆਰੇ ਗੁਰੂ ਦੀ ਸੰਗਤ, ਤੁਸਾਂ ਕਿਉਂ ਖਿਚਲ ਕੀਤੀ? ਮੈਨੂੰ ਸੇਵਕ ਨੂੰ ਹੁਕਮ ਕਰਨਾ ਸੀ, ਇਹ ਸੇਵਕ ਆਪ ਚੱਲ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਂਦਾ। ਇਹ ਹੈ ਗੁਰਮੁਖਾਂ ਦੀ ਨਿਸ਼ਾਨੀ। ਤੇ ਸੰਗਤਾਂ ਨੇ ਕਿਹਾ, ਬਾਬਾ ਜੀ ਤੁਹਾਡੇ ਦਰਸ਼ਨਾਂ ਵਾਸਤੇ ਆਏ ਹਾਂ। ਔਰ ਫਿਰ ਸਾਰੀ ਸੰਗਤ ਨੇ ਦੱਸਿਆ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਦਾਤੂ ਨੇ ਗੁਰੂ ਅਮਰਦਾਸ ਜੀ ਦੀ ਨਰਾਦਰੀ ਕੀਤੀ ਤੇ ਗੁਰੂ ਅਮਰਦਾਸ ਜੀ ਅਗਿਆਤਵਾਸ ਚਲੇ ਗਏ। ਤੇ ਸੰਗਤਾਂ ਨੇ ਇਹ ਵੀ ਦੱਸਿਆ, ਜਿਹੜੀ ਘੋੜੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਸਵਾਰੀ ਕਰਿਆ ਕਰਦੇ ਸਨ ਉਹ ਘੋੜੀ ਗੋਇੰਦਵਾਲ ਸਾਹਿਬ ਹੈ, ਬਾਕੀ ਬਹੁਤ ਸਾਰਾ ਸਮਾਨ ਦਾਤੂ ਜੀ ਗੁਰੂ ਘਰ ਦਾ ਆਪਣੇ ਨਾਲ ਲੈ ਗਿਆ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਸਾਧ ਸੰਗਤ ਪਤਾ ਤੇ ਮੈਨੂੰ ਵੀ ਨਹੀਂ ਕਿ ਗੁਰੂ ਅਮਰਦਾਸ ਜੀ ਕਿੱਥੇ ਹਨ, ਪਰ ਇੱਕ ਰਾਹ ਲੱਭ ਗਿਆ, ਉਹ ਜਿਹੜੀ ਘੋੜੀ ਹੈ ਜਿਹਦੇ ਤੇ ਗੁਰੂ ਸਾਹਿਬ ਜੀ ਸਵਾਰੀ ਕਰਿਆ ਕਰਦੇ ਸਨ, ਉਹ ਘੋੜੀ ਹੀ ਸਾਨੂੰ ਗੁਰੂ ਤੱਕ ਲੈ ਕੇ ਜਾਵੇ। ਬਾਬਾ ਬੁੱਢਾ ਜੀ ਗੋਇੰਦਵਾਲ ਸਾਹਿਬ ਆਏ ਹਨ, ਉਸ ਘੋੜੀ ਨੂੰ ਇਸ਼ਨਾਨ ਕਰਾਇਆ, ਸ਼ਿੰਗਾਰਿਆ। ਬਾਬਾ ਬੁੱਢਾ ਜੀ ਨੇ ਸਾਰੀਆਂ ਸੰਗਤਾਂ ਸਮੇਤ ਅਰਦਾਸ ਕੀਤੀ, ਐ ਗੁਰੂ ਅਮਰਦਾਸ ਜੀ ਮਹਾਰਾਜ ਤੁਸੀਂ ਕਿੱਥੇ ਬੈਠੇ ਹੋ, ਸਾਨੂੰ ਨਹੀਂ ਪਤਾ, ਤੇਰੇ ਦਰਸ਼ਨਾਂ ਵਾਸਤੇ ਤੇਰੇ ਅੱਗੇ ਹੀ ਅਰਦਾਸ ਕਰਕੇ ਅਸੀਂ ਤੁਰਨ ਲੱਗੇ ਹਾਂ, ਐ ਦਾਤਾ ਆਪਣਾ ਮੇਲ ਆਪੇ ਕਰਾ। ਕਿਉਂ ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਹ। ਸਾਰੀਆਂ ਸੰਗਤਾਂ ਬਾਬਾ ਬੁੱਢਾ ਜੀ ਦੇ ਨਾਲ ਅਰਦਾਸ ਵਿੱਚ ਜੁੜੀਆਂ ਹਨ। ਅਰਦਾਸ ਕਰਨ ਤੋਂ ਬਾਅਦ ਉਹ ਘੋੜੀ ਅੱਗੇ ਅੱਗੇ ਤੁਰ ਪਈ ਜਿਸ ਤੇ ਸਾਹਿਬ ਜੀ ਸਵਾਰੀ ਕਰਿਆ ਕਰਦੇ ਸਨ, ਪਰ ਪਿੱਛੇ ਬਾਬਾ ਬੁੱਢਾ ਜੀ ਸੰਗਤਾਂ ਸਮੇਤ ਸ਼ਬਦ ਪੜ੍ਹਦੇ ਹੋਏ ਤੁਰ ਪਏ ਹਨ ਗੁਰੂ ਨੂੰ ਮਿਲਣ ਵਾਸਤੇ। ਗੁਰਮੁਖ ਜੀਵਨ ਮੁਖ ਆਪ ਗਵਾਇਆ, ਗੁਰਮੁਖ ਜੀਵਨ ਮੁਖ ਆਪ ਗਵਾਇਆ, ਗੁਰਮੁਖ ਸਫਲ ਜਨਮ ਸਤਗੁਰ ਪਾਇਆ, ਗੁਰਮੁਖ ਜੀਵਨ ਮੁਕਤ ਆਪ ਗਵਾਇਆ। ਠਾਕੁਰ ਸਾਹਿਬ ਦੇ ਲਾਗੇ ਪਹੁੰਚੇ। ਪਿੰਡ ਦੇ ਬਾਹਰ ਇੱਕ ਘਰ ਹੈ, ਕਮਰਾ ਹੈ। ਉਸ ਕਮਰੇ ਦੇ ਕੋਲ ਜਾ ਕੇ ਇਹ ਘੋੜੀ ਖੜੀ ਹੋ ਗਈ। ਇਸ ਘੋੜੀ ਨੇ ਉਸ ਘਰ ਦੀ ਪਰਿਕਰਮਾ ਕੀਤੀ ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਸੰਗਤ ਨੂੰ, ਸਾਧ ਸੰਗਤ, ਇੰਜ ਲੱਗਦਾ ਜਿਵੇਂ ਗੁਰੂ ਦਾ ਮੇਲ ਇੱਥੇ ਹੀ ਹੋਵੇਗਾ, ਕਿਉਂਕਿ ਘੋੜੀ ਅੱਗੇ ਨਹੀਂ ਜਾਂਦੀ। ਬਾਬਾ ਬੁੱਢਾ ਜੀ ਉਸ ਕਮਰੇ ਦੇ ਸਾਹਮਣੇ ਹੋਏ, ਦਰਵਾਜ਼ੇ ਦੇ ਸਾਹਮਣੇ ਹੋਏ ਤੇ ਕੀ ਤੱਕਦੇ ਹਨ? ਦਰਵਾਜ਼ਾ ਬਾਹਰੋਂ ਬੰਦ ਹੈ ਕਮਰੇ ਦਾ, ਪਰ ਦਰਵਾਜ਼ੇ ਦੇ ਬਾਹਰ ਲਿਖੇ ਹੈ, ਜਿਹੜਾ ਬੂਹਾ ਖੜਕਾਵੇਗਾ, ਜਿਹੜਾ ਦਰਵਾਜ਼ਾ ਖੋਲੇਗਾ, ਨਾ ਉਹ ਸਾਡਾ ਸਿੱਖ ਤੇ ਨਾ ਅਸੀਂ ਉਹਦੇ ਗੁਰੂ। ਜਦ ਇਹ ਪੜਿਆ ਸਾਰਿਆਂ ਦਾ ਮਨ ਉਦਾਸ ਹੋ ਗਿਆ, ਗੁਰੂ ਮਿਲਿਆ ਵੀ ਤੇ ਨਹੀਂ ਵੀ। ਸੰਗਤਾਂ ਇਸ ਕਮਰੇ ਦੇ ਬਾਹਰ ਬੈਠੀਆਂ, ਨਾਲੇ ਸ਼ਬਦ ਪੜ੍ਹਦੀਆਂ ਨੇ ਵੈਰਾਗ ਦੇ, ਤੇ ਨਾਲੇ ਵੈਰਾਗ ਵਿੱਚ ਆ ਕੇ ਰੋਂਦੀਆਂ ਹਨ, ਮੈਂ ਨੀਰ ਵਹੇ ਵਹਿ ਚੱਲੇ ਜੀਉ। ਸੰਗਤਾਂ ਦਾ ਵੈਰਾਗ ਦੇਖਿਆ ਤੇ ਬਾਬਾ ਬੁੱਢਾ ਜੀ ਕਹਿ ਉੱਠੇ, ਸਾਧ ਸੰਗਤ, ਤੁਹਾਡਾ ਵੈਰਾਗ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਅੱਜ ਤੁਹਾਡੇ ਵਾਸਤੇ ਮੈਂ ਚੋਰੀ ਕਰਾਂਗਾ, ਮੈਂ ਚੋਰ ਬਣਾਂਗਾ। ਚੋਰ ਚੋਰੀ ਕਰਦੇ ਹਨ ਧਨ ਦੌਲਤ ਵਾਸਤੇ, ਪਰ ਮੈਂ ਚੋਰ ਬਣਾਂਗਾ ਗੁਰੂ ਦੇ ਦਰਸ਼ਨਾਂ ਵਾਸਤੇ। ਇਹ ਕਹਿ ਕੇ ਧੰਨ ਬਾਬਾ ਬੁੱਢਾ ਜੀ ਕਮਰੇ ਦੇ ਪਿਛਲੇ ਪਾਸੇ ਗਏ। ਮਿੱਟੀ ਦਾ ਕੱਚਾ ਘਰ ਸੀ। ਬਾਬਾ ਬੁੱਢਾ ਜੀ ਕੰਧ ਦੇ ਵਿੱਚ ਸੰਨ ਲਾਈ, ਮੋਰਾ ਕੀਤਾ। ਉਸ ਮੋਰੇ ਦੇ ਵਿੱਚੋਂ ਬਾਬਾ ਬੁੱਢਾ ਜੀ ਕਮਰੇ ਦੇ ਅੰਦਰ ਦਾਖਲ ਹੋਏ ਤੇ ਕੀ ਤੱਕਦੇ ਹਨ? ਅੰਦਰ ਗੁਰੂ ਅਮਰਦਾਸ ਜੀ ਮਹਾਰਾਜ ਸਮਾਧੀ ਵਿੱਚ ਬੈਠੇ ਹਨ, ਚੌਂਕੜਾ ਮਾਰੇ ਹੈ, ਅੱਖਾਂ ਬੰਦ ਹਨ, ਚਿਹਰੇ ਦਾ ਜਲਾਲ ਚੱਲਿਆ ਨਹੀਂ ਜਾਂਦਾ। ਕਮਰੇ ਦੇ ਅੰਦਰ ਇੱਕ ਨਾਮ ਦੀ ਸੁਗੰਧੀ, ਇੱਕ ਖੁਸ਼ਬੂ ਹੈ। ਇੰਜ ਲੱਗਦਾ ਜਿਵੇਂ ਹਜ਼ਾਰਾਂ ਆਤਮਕ ਰੂਹਾਂ ਵਾਲੇ ਮਹਾਂਪੁਰਸ਼ ਹੱਥ ਬੰਨ ਕੇ ਅੰਦਰ ਖੜੇ ਹੋਣ। ਤੇ ਬਾਬਾ ਬੁੱਢਾ ਜੀ ਉਹਨਾਂ ਆਵਾਜ਼ ਨਹੀਂ ਮਾਰੀ, ਚੌਂਕੜਾ ਮਾਰ ਕੇ ਆਪ ਵੀ ਬੈਠ ਗਏ ਹਨ। ਸਿਆਣੇ ਕਹਿੰਦੇ ਕੋਈ ਗਹਿਰੀ ਨੀਂਦ ਵਿੱਚ ਸੁੱਤਾ ਹੋਵੇ, ਇੱਕਦਮ ਆਵਾਜ਼ ਨਾ ਮਾਰੋ, ਹੱਥ ਪਕੜ ਕੇ ਇੱਕਦਮ ਉਠਾਓ ਨਾ, ਪਤਾ ਨਹੀਂ ਸੌਣ ਵਾਲੇ ਦੀ ਬਿਰਤੀ ਕਿੱਥੇ ਹੈ। ਹੁਣ ਗੁਰੂ ਅਮਰਦਾਸ ਜੀ ਮਹਾਰਾਜ ਸਿਮਰਨ ਵਿੱਚ ਜੁੜੇ ਸਨ, ਗੁਰੂ ਨਾਨਕ ਦੇ ਧਿਆਨ ਵਿੱਚ ਮਗਨ ਸਨ, ਤੇ ਬਾਬਾ ਬੁੱਢਾ ਜੀ ਨੇ ਇਹੋ ਹੀ ਸੋਚਿਆ ਕਿ ਜਿਹੜੀ ਬਿਰਤੀ ਗੁਰੂ ਅਮਰਦਾਸ ਜੀ ਦੀ ਹੈ ਉਹ ਹੀ ਬਿਰਤੀ ਮੈਂ ਆਪਣੀ ਬਣਾਵਾਂ। ਤੇ ਬਾਬਾ ਬੁੱਢਾ ਜੀ ਨੇ ਬੈਠ ਕੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਜੀ ਵੀ ਜਾਪ ਕਰ ਰਹੇ ਸਨ ਤੇ ਬਾਬਾ ਬੁੱਢਾ ਜੀ ਨੇ ਵੀ ਜਾਪ ਕੀਤਾ। ਸਿਮਰਨ ਦੀ ਆਵਾਜ਼ ਕੰਨਾਂ ਵਿੱਚ ਪਈ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਨੇਤਰ ਖੋਲੇ, ਅੱਖਾਂ ਖੋਲੀਆਂ। ਜਦ ਅੱਖਾਂ ਖੋਲੀਆਂ ਤੇ ਸਿੱਧੀ ਨਿਗਾਹ ਬਾਬਾ ਬੁੱਢਾ ਜੀ ਦੇ ਚਿਹਰੇ ਤੇ ਗਈ ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਨਾਲੇ ਰੋਂਦਿਆਂ ਕਿਹਾ, ਹੈ ਦਾਤਾ ਮੈਨੂੰ ਮਾਫ ਕਰੀ, ਮੈਂ ਚੋਰਾਂ ਦੀ ਤਰ੍ਹਾਂ ਆਇਆ, ਸੰਨ ਲਾ ਕੇ ਕੰਧ ਵਿੱਚ ਪਾੜ ਪਾ ਕੇ ਸੰਨ ਲਾ ਕੇ ਚੋਰਾਂ ਦੀ ਤਰ੍ਹਾਂ ਆਇਆ, ਮੈਂ ਚੋਰ ਹਾਂ, ਦਾਤਾ ਮੈਨੂੰ ਮਾਫ ਕਰੀ। परदाता एक बेनती है, बाहर देखो किनिया संगता वैराग विच बैठिया तुहाडे दर्शन लई किवें अथरू वहांदियां हन। गुरु अमरदास जी महाराज, चेहरे ते मुस्कुराहट है, परे मुस्कुराहट है जीवन देण वाले। गुरु अमरदास कहन लगे बाबे बुढ़े, बाबा जी तुसी चोर नहीं, तुसी ते सिखी दे थम हो, तुहानू ते गुरु नानक दा वार है, बुढ़िया मैं तैथों दूर ना हो सका। बाबा जी ए जड़ी सन तुसी लाई है, ए जड़ा कंध विच तुसा मगोरा कीता है, ए रहंदे युग तक रहेगा, जब तक संसार रहेगा ए जगह भी रहेगी, और इस जगह दा नाम सन साहब होवेगा। बाबा जी जाओ, सारिया संगतां नूं आखो कि जिन्निया भी संगतां आईया ने सारिया इस मगोरे दे विचों ही अंदर आ। नाले वर दिता जेड़ा एक मन करके सिमरन करदा इस सन विचों इस मगोरे विचों अंदर आवेगा, वो जीवन मुक्त होवेगा। सारिया संगतां उस सन वाली जगह तो उस मगोरे विचों अंदर आईया, गुरु अमरदास जी महाराज दे दर्शन कीते हैं, निहाल होईया। हुण बाबा बुढ़ा जी ने बेनती की, महाराज आप नूं गुरगद्दी गुरु अंगद देव जी महाराज ने दिती है, इस करके गुरु अंगद देव जी महाराज दे पुत्र दा कहना मन के आप जी इत्थे चले आए हो, संगता व्याकुल हन, आप जी कृपा करो वापस गोविंदवाल साहब चलो। ता गुरु अमरदास जी महाराज मुस्कुरा के कहन लगे बाबा जी सिखी दे थम हो, संगता नू और गुरु नू मिलान वाले वचोले भी हो, चलो बाबा जी हुण वापस चलदे हां गोविंदवाल साहब। गुरु अमरदास जी महाराज बाबा बुढ़ा जी संगता समेत लैके वापस गोविंदवाल साहब आए हैं, फिर ओही रौनकां, फिर ओही रंग, ओही भाग गोविंदवाल साहब दी धरती नूं लगे हैं। साध संगत गुरु साहब एकांत चले गए, अज्ञातवास चले गए, ते संगतां दे नाल मेल किन्ने कराया, धन बाबा बुढ़ा जी ने कराया, जिन्हां नूं गुरमुख और ब्रह्म ज्ञानी कह रहे हैं भाई गुरदास जी। गुरमुख जी मन मुकद अगवाया, गुरमुख जी मन मुकद अगवाया, गुरमुख संभल जन्म सतगुर पाया, मिठा और बड़ा स्वादला है। कितने क समय विच कितने क गुणा दी विचार कर लईए, गुरु नानक दे प्यारे इस बाबा बुढ़ा जी दे, बाबा बुढ़ा जी दा जिस वेले चलाने दा समा आया, बाबा बुढ़ा जी जिस वेले चलाने दा समा ते छेवें पातशाह गुरु हरगोबिंद साहब जी महाराज कोल सन, गुरु दे दर्शन करदे हैं, ਬਾਬਾ ਬੁੱਢਾ ਜੀ ਨੇ ਆਪਣਾ ਸਰੀਰ ਤਿਆਗਿਆ। ਸਾਰੀਆਂ ਸਿੱਖ ਸੰਗਤਾਂ ਔਰ ਮੁਖੀ ਸਿੱਖ ਇਸ ਸਮੇਂ ਹਾਜ਼ਰ ਹੋਏ ਹਨ। ਬਾਬਾ ਬੁੱਢਾ ਜੀ ਦਾ ਇਹ ਚਲਾਣਾ ਕੈਸਾ ਸਵਾਦਲਾ ਸੀ, ਕੈਸਾ ਰਸ ਭਰਿਆ ਸੀ। ਆਮ ਕੋਈ ਮਰੇ ਤੇ ਦੁੱਖ ਹੁੰਦਾ ਹੈ, ਚੰਗੀਆਂ ਰੂਹਾਂ ਦੇ ਜਾਣ ਦਾ ਵੀ ਦੁੱਖ ਹੁੰਦਾ ਹੈ, ਪਰ ਦੁੱਖ ਦੁੱਖ ਵਿੱਚ ਫਰਕ ਹੈ, ਕਿਉਂਕਿ ਗੁਰਮੁਖ ਪਾਣਾ ਮੰਨਦੇ ਹਨ। ਗੁਰਮੁਖ ਹੋਵੇ ਸੋ ਪਾਣਾ ਮੰਨੇ। ਇਹ ਪਿਆਰ ਦਾ ਵਿਛੋੜਾ ਸੀ। ਜਿਸ ਵੇਲੇ ਬਾਬਾ ਜੀ ਦਾ ਚਲਾਣਾ ਹੋਇਆ, ਬਾਬਾ ਬੁੱਢਾ ਜੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਕੋਲ ਆਏ, ਬਾਬਾ ਬੁੱਢਾ ਜੀ ਦਾ ਚਿਹਰਾ ਦੇਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲੇ, ਜਿਹੜੇ ਬਾਬਾ ਜੀ ਦੇ ਸਰੀਰ ਤੇ ਡਿੱਗੇ। ਇਹ ਮਾਨ, ਇਹ ਪਿਆਰ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲੋਂ। ਔਰ ਭਾਈ ਵੀਰ ਸਿੰਘ ਜੀ ਨੇ ਲਿਖਿਆ, ਹੋ ਵਜ਼ੀਰ ਗੁਰੂ ਘਰ ਦਾ ਇਸ ਨੇ ਉਮਰਾ ਸਫਲੀ ਕੀਤੀ, ਹਰ ਮੰਦਿਰ ਸੇਵਾ ਵਿੱਚ ਜਿਸ ਨੇ ਕੀਰਤ ਜਗ ਦੀ ਲੀਤੀ, ਤਿਲਕ ਦੇਣ ਮਰਿਆਦਾ ਗੁਰੂ ਨੂੰ ਕਰਦੇ ਆਪ ਰਹਾਏ, ਜੋ ਸਤਿਗੁਰ ਜਦ ਗੱਦੀ ਬੈਠਣ ਬੁੱਢਾ ਤਿਲਕ ਲਗਾਏ। ਬਾਬਾ ਬੁੱਢਾ ਜੀ ਗੁਰਿਆਈ ਦਾ ਤਿਲਕ ਦਿੰਦੇ ਰਹੇ, ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਸ਼ਹੀਦੀ ਦੇਣ ਚੱਲੇ ਲਾਹੌਰ, ਤੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ, ਬਾਬਾ ਜੀ ਅਸੀਂ ਤੇ ਹੁਣ ਚੱਲੇ ਹਾਂ, ਸ਼ਹੀਦੀ ਸਾਡੀ ਨਿਸ਼ਚੇ ਹੈ, ਤੇ ਹੁਣ ਤੁਸਾਂ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਗੁਰਿਆਈ ਦਾ ਤਿਲਕ ਦੇਣਾ, ਔਰ ਬਾਕੀ ਦੇ ਕਾਰਜ ਨਾਲ ਲੱਗ ਕੇ ਤੁਸਾਂ ਸਿਰੇ ਚਾੜਨੇ ਹੈ। ਇਹ ਸੀ ਬਾਬਾ ਬੁੱਢਾ ਜੀ ਦਾ ਗੁਰੂ ਘਰ ਵਿੱਚ ਮਾਨ, ਉਹਨਾਂ ਦਾ ਸਨਮਾਨ। ਸਾਧ ਅੱਜ ਵੀ ਬਾਬਾ ਬੁੱਢਾ ਜੀ ਦੀ ਬੇੜ ਹਜ਼ਾਰਾਂ ਸੰਗਤਾਂ ਪਹੁੰਚਦੀਆਂ ਹਨ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੀਆਂ ਹਨ, ਉੱਥੇ ਗੁਰੂ ਦੇ ਪਿਆਰੇ ਸਿੱਖ ਬਾਬਾ ਬੁੱਢਾ ਜੀ ਨੂੰ ਵੀ ਸੰਗਤਾਂ ਸਿਰ ਝੁਕਾਉਂਦੀਆਂ ਹਨ, ਕਿਉਂਕਿ ਗੁਰੂ ਦੇ ਨਾਲ ਸਿੱਖ ਵੀ ਪੂਜੇ ਜਾਂਦੇ ਹਨ, ਪਰ ਸਿੱਖ ਹੋਣ ਬਾਬਾ ਬੁੱਢਾ ਜੀ ਵਰਗੇ, ਤੇ ਜੀਵਨ ਔਰ ਜਨਮ ਵੀ ਸਫਲ ਉਹਨਾਂ ਦਾ ਹੀ ਹੈ। ਗੁਰਮੁਖ ਜੀਵਨ ਮੁਖ
ਸਤਿਗੁਰ ਪਾਇਆ, ਸਤਿਗੁਰ ਪਾਇਆ।